ਹਾਜ ਮਹੱਲਾ ਪੰਜਵਾਂ ਘਰ ਪਹਿਲਾ ਪੰਜਵੇਂ ਪਾਤਸ਼ਾਹ ਸ਼ਬਦ ਹੈ ਪਹਿਲੇ ਘਰ ਸੁਰਤਾਰ ਚ ਗਾਉਣ ਦਾ ਹੁਕਮ ਹੈ ਅੰਤਰ ਅਲੱਖ ਨ ਲਖਿਆ ਜਾਈ ਦੁਬਾਰਾ ਫੇਰ ਪੜ੍ਹਦੇ ਹਾਂ ਅੰਤਰ ਅਲੱਖ ਨ ਜਾਈ ਲਖਿਆ ਨਾਮ ਰਤਨ ਲੈ ਗੁੱਜਾ ਰੱਖਿਆ ਉਹ ਅਲੱਖ ਸਰੂਪ ਪਰਮਾਤਮਾ ਹਿਰਦੇ ਦੇ ਅੰਦਰ ਹੀ ਹੈ ਹਰੇਕ ਮਨੁੱਖ ਦੇ ਹਿਰਦੇ ਦੇ ਅੰਦਰ ਪਰਮਾਤਮਾ ਹੈ ਹੁਣ ਵੀ ਹੈ ਪਰ ਆਪਣੇ ਆਪ ਜਾਣਿਆ ਨਹੀਂ ਜਾਂਦਾ ਉਹਨੇ ਆਪਣੇ ਰਤਨ ਰੂਪ ਨਾਮ ਨੂੰ ਲੈ ਕੇ ਛਪਾ ਰੱਖਿਆ ਪਰਮਾਤਮਾ ਨੇ ਸਰੀਰਾਂ ਦੇ ਅੰਦਰ ਪਰਮੇਸ਼ਰ ਨੇ ਆਪਣਾ ਆਪ ਸਾਰਿਆਂ ਜੀਵਾਂ ਦੇ ਅੰਦਰ ਗੁੱਝਾ ਰੱਖਿਆ ਛਪਾ ਕੇ ਰੱਖਿਆ ਫਿਰ ਮਹਾਰਾਜ ਕਿਵੇਂ ਜਾਣੀਏ ਕਹਿੰਦੇ ਸਤਿਗੁਰੂ ਦੇ ਰਾਹੀਂ ਜਾਣਿਆ ਜਾਂਦਾ ਅਗਮ ਗੋਚਰ ਸਭ ਤੇ ਉੱਚਾ ਗੁਰ ਕਾ ਸ਼ਬਦ ਲਿਖਾ ਬਣਿਆ ਉਹ ਮਨ ਕਰਕੇ ਅਗਮ ਜਿਹੜਾ ਪਰਮਾਤਮਾ ਅਪਹੁੰਚ ਹੈ ਜਿੱਥੇ ਤੱਕ ਪਹੁੰਚਿਆ ਨਾ ਜਾਵੇ ਇੰਦਰੀਆਂ ਕਰਕੇ ਅਗੋਚਰ ਹੈ ਵਾਹਿਗੁਰੂ ਸਾਰਿਆਂ ਤੋਂ ਉੱਚਾ ਹੈ ਪਰ ਉਹ ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਜਾਣਿਆ ਜਾਂਦਾ ਜਦੋਂ ਆਪਾਂ ਉਪਦੇਸ਼ ਸੁਣਦੇ ਹਾਂ ਉਦੋਂ ਜਾਣਿਆ ਜਾਂਦਾ ਬਹਿ ਕੇ ਜਰਾ ਉਪਦੇਸ਼ ਸੁਣ ਲਓ ਧਿਆਨ ਦੇ ਨਾਲ ਇੱਕ ਵਾਰ ਚੰਗੀ ਤਰ੍ਹਾਂ ਡਾਇਰੈਕਸ਼ਨ ਮਨ ਚ ਵਸਾਈ ਹੋਵੇ ਬੰਦਾ ਸਿਰੇ ਤੱਕ ਰਾਹ ਨਹੀਂ ਭੁੱਲਦਾ ਲਿਖ ਲੈਣੀ ਚਾਹੀਦੀ ਡਾਇਰੈਕਸ਼ਨ ਜੇ ਇੱਕ ਵਾਰ ਮਨ ਚੋਂ ਭੁੱਲ ਗਿਆ ਫਿਰ ਗਿਆ ਫਿਰ ਭਟਕ ਜਾਂਦਾ ਸਤਿਗੁਰੂ ਕਹਿੰਦੇ ਇੱਕ ਵਾਰ ਸਵੇਰੇ ਸੰਗਤ ਚ ਬਹਿ ਕੇ ਸਾਰਾ ਕੁਛ ਸੁਣ ਲੈ ਸ਼ਾਮ ਤੱਕ ਫਿਰ ਇਸੇ ਤਰ੍ਹਾਂ ਹੀ ਚੱਲਦਾ ਰਹੀ ਜਿਵੇਂ ਤੈਨੂੰ ਦੱਸਿਆ ਬੜਾ ਕੁਛ ਦੱਸਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖੀ ਕਿਵੇਂ ਕਮਾਉਣੀ ਹੈ ਕਿਵੇਂ ਰਹਿਣਾ ਕਿਵੇਂ ਕੀ ਚੀਜ਼ ਮੰਗਣੀ ਕੀ ਨਹੀਂ ਮੰਗਣੀ ਓ ਵਾਰੀ ਜੀਓ ਵਾਰੀ ਕਲ ਮੈਂ ਨਾਮ ਸੁਣਾ ਬਣਿਆ ਮਨ ਬਾਣੀ ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਵਾਂ ਉਹ ਵਾਹਿਗੁਰੂ ਤੋਂ ਕੁਰਬਾਨ ਜਾਵਾਂ ਜਿਸ ਨਾਮ ਦਾ ਮਹਾਤਮ ਕਲ ਯੁਗ ਚ ਗੁਰਾਂ ਨੇ ਸੁਣਾਉਣਾ ਕੀਤਾ ਸੰਤ ਪਿਆਰੇ ਸੱਚਾ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਓ ਪਿਆਰੇ ਸੰਤ ਜੋ ਸੱਚੇ ਵਾਹਿਗੁਰੂ ਦੇ ਆਸਰੇ ਰਹਿੰਦੇ ਨੇ ਧਾਰੇ ਤੋਂ ਭਾਵ ਆਸਰੇ ਵੱਡਿਆਂ ਭਾਗਾਂ ਨਾਲ ਉਹਨਾਂ ਦਾ ਦਰਸ਼ਨ ਪਾਇਆ ਜਾਂਦਾ ਪਿਆਰੇ ਸੰਤ ਸੱਚੇ ਨੇ ਆਪ ਧਾਰਨਾ ਕੀਤੇ ਬਣਾਉਣਾ ਕੀਤੇ ਨੇ ਕਿਉਂਕਿ ਸੰਤ ਨਿੱਤ ਅਵਤਾਰ ਨੇ ਕਈ ਨਿਮਿੱਤ ਅਵਤਾਰ ਹੁੰਦੇ ਨੇ ਕਈ ਪੂਰਨ ਅਵਤਾਰ ਹੁੰਦੇ ਨੇ ਕਈ ਅੰਸਾ ਅਵਤਾਰ ਅਵੇਸ਼ਾ ਅਵਤਾਰ ਕਲਾ ਅਵਤਾਰ ਨਿੱਤ ਅਵਤਾਰ ਨਿਮਿੱਤ ਅਵਤਾਰ ਪੂਰਨ ਅਵਤਾਰ ਛੇਤਰਾਂ ਦੇ ਅਵਤਾਰ ਨੇ ਇਹਦੇ ਚੋਂ ਜਿਹੜੇ ਨਿੱਤ ਅਵਤਾਰ ਨੇ ਉਹ ਸੰਤ ਮਹਾਤਮਾ ਹੁੰਦੇ ਨੇ ਛੇਤਰਾਂ ਦਾ ਅਵਤਾਰ ਧਾਰਦਾ ਸਾਧਕ ਸਿੱਧ ਜਿਸਾ ਕਉ ਫਿਰਦੇ ਬ੍ਰਹਮੇ ਇੰਦਰ ਧਿਆਇਨ ਹਿਰਦੇ ਵਿਸ਼ਰਾਮ ਦੇ ਕੇ ਕਹਿੰਦੇ ਨੇ ਸਾਧਕ ਜਿਹੜੇ ਸਾਧਨਾ ਕਰਨ ਵਾਲੇ ਜਗਿਆਸੂ ਨੇ ਸਿੱਧ ਜਿਹੜੇ ਮਹਾਤਮਾ ਨੇ ਉਹ ਜਿਸ ਪਰਮਾਤਮਾ ਨੂੰ ਢੂੰਡਦੇ ਫਿਰਦੇ ਨੇ ਬ੍ਰਹਮੇ ਤੇ ਇੰਦਰ ਆਦਿਕ ਦੇਵਤੇ ਵੀ ਜਿਸ ਪਰਮਾਤਮਾ ਨੂੰ ਹਿਰਦੇ ਚ ਧਿਆਉਂਦੇ ਰਹਿੰਦੇ ਨੇ ਹਮੇਸ਼ਾ ਕੋਟ ਤੇ ਤੀਸਾ ਖੋਜੈ ਤਾ ਕਉ ਗੁਰਮਿਲ ਹਿਰਦੈ ਗਾਵਣਿਆ 33 ਕਰੋੜ ਦੇਵਤੇ ਉਹਨੂੰ ਖੋਜਦੇ ਫਿਰਦੇ ਨੇ ਉਸ ਪਰਮਾਤਮਾ ਦੇ ਜਸ ਨੂੰ ਜਿਹੜੇ ਗੁਰਮੁਖ ਜਨ ਨੇ ਨਾ ਉਹ ਗੁਰਾਂ ਦੇ ਨਾਲ ਮਿਲ ਕੇ ਹਿਰਦੇ ਚ ਗਾਉਂਦੇ ਨੇ ਕਿਉਂਕਿ ਉਹਦਾ ਰਸਤਾ ਪਰਮਾਤਮਾ ਹੈ ਦੁਨੀਆਂ ਅੰਦਰ ਵੱਡਾ ਹੋ ਜਾਣਾ ਗੁਣਾ ਕਰਕੇ ਪੈਸੇ ਕਰਕੇ ਵਿੱਦਿਆ ਕਰਕੇ ਇਹ ਵੱਡਾ ਪੁਣਾ ਹੋਰ ਹੈ ਪਰਮਾਤਮਾ ਦੀ ਪ੍ਰਾਪਤੀ ਕਰਕੇ ਵੱਡਾ ਹੋ ਜਾਣਾ ਉਹ ਵੱਡਾ ਪੁਣਾ ਵੱਖਰਾ ਅਲੱਗ ਅਲੱਗ ਵੱਡਾ ਪੁਣਾ ਹੈ ਕੋਈ ਕਿਵੇਂ ਵੱਡਾ ਹੈ ਕੋਈ ਕਿਵੇਂ ਵੱਡਾ ਹੈ ਸਮੁੰਦਰ ਹੈ ਤਾਂ ਬਹੁਤ ਵੱਡਾ ਬਹੁਤ ਵੱਡਾ ਪਰ ਉੱਚਾ ਨਹੀਂ ਪੈਰਲਲ ਜਿਹੀ ਹੈ ਧਰਤੀ ਤੋਂ ਥੱਲੇ ਨੀਵਾਂ ਪਹਾੜ ਬਹੁਤ ਵੱਡਾ ਉੱਚਾ ਹੈ ਇਸ ਕਰਕੇ ਪਹਾੜ ਉੱਚਾ ਹੈ ਸਮੁੰਦਰ ਪੈਰਲਲ ਜਿਹੀ ਹੈ ਸਮੁੰਦਰ ਹੈ ਤਾਂ ਬਹੁਤ ਵੱਡਾ ਪਰ ਕਹਿੰਦੇ ਉੱਚਾ ਨਹੀਂ ਹੈ ਇਸ ਕਰਕੇ ਆਪੋ ਆਪਣੀ ਥਾਂ ਤੇ ਹਰੇਕ ਹੀ ਵੱਡਾ ਕੋਈ ਚੌੜੇ ਰੂਪ ਚ ਹੈ ਕੋਈ ਉੱਚੇ ਰੂਪ ਚ ਹੈ ਪਰ ਉੱਚਾ ਉਹ ਜਾਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਆਠ ਪਹਿਰ ਤੁਦ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਕਹਿੰਦੇ ਵਾਹਿਗੁਰੂ ਅੱਠੇ ਪਹਿਰ ਪਵਨ ਦੇਵਤਾ ਜਿਹੜਾ ਤੁਹਾਨੂੰ ਜਪਦਾ ਰਹਿੰਦਾ ਹੈ ਗਾਵੈ ਤੁਨੋ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰ ਆ ਜਿਨ੍ਹਾਂ ਦੇ ਹਿਰਦੇ ਚ ਜਾਪ ਹੁੰਦਾ ਨਾ ਅੰਦਰ ਕਿਤੇ ਜਾਪ ਚੱਲ ਪਏ ਉਹਨੂੰ ਹਵਾ ਦਾ ਜਾਪ ਸੁਣਦਾ ਹਵਾ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਧੰਨ ਨਿਰੰਕਾਰ ਦੀ ਆਵਾਜ਼ ਆਉਂਦੀ ਹਵਾ ਦੇ ਵਿੱਚੋਂ ਇਸ ਕਰਕੇ ਮਹਾਰਾਜ ਕਹਿੰਦੇ ਜਲ ਵੀ ਆਪ ਜੀ ਦਾ ਸੇਵਕ ਹੈ ਪਾਣੀ ਵੀ ਤੁਹਾਡਾ ਨਾਮ ਜਪਦਾ ਹੈ ਧਰਤੀ ਵੀ ਆਪਦੇ ਚਰਨਾਂ ਦੀ ਪਾਇਕ ਤੋਂ ਭਾਵ ਦਾਸੀ ਹੈ ਧਰਤੀ ਸੇਵਕ ਪਾਇਕ ਚਰਨਾ ਧਰਤੀ ਆਪ ਜੀ ਦੇ ਚਰਨਾਂ ਦੀ ਪਾਇਕ ਦਾਸੀ ਹੋ ਕੇ ਸੇਵਕਾਣੀ ਹੈ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ। ਚਾਰ ਖਾਣੀਆਂ ਚਾਰ ਬਾਣੀਆਂ ਸਾਰਿਆਂ ਵਿੱਚ ਆਪ ਨਿਵਾਸ ਕਰਦੇ ਹੋ ਅਤੇ ਸਭਨਾ ਦੇ ਮਨ ਵਿੱਚ ਤੁਸੀਂ ਭਾਉਂਦੇ ਹੋ, ਚੰਗੇ ਲੱਗਦੇ ਹੋ। ਚਾਰ ਖਾਣੀਆਂ ਅੰਡ ਜੇਰ ਸਿਹਤ ਜੋਤ ਪੁੱਜ ਹੋ ਗਈਆਂ ਜਿਹੜੀਆਂ, ਫਿਰ ਬੈਖਰੀ ਮਧਮ ਪਸੰਤੀ ਪਰਾ ਬਾਣੀ ਹੈ, ਚਾਰ ਬਾਣੀਆਂ ਹੋ ਗਈਆਂ। ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸੰਜਾਪੈ। ਗੁਰਮੁਖ ਜਨ ਜਿਹੜੇ ਸੱਚੇ ਸਾਹਿਬ ਨੂੰ ਜਪਦੇ ਨੇ, ਸੱਚਾ ਸਾਹਿਬ ਗੁਰਾਂ ਦੁਆਰੇ ਜਾਪੈ ਤੋਂ ਭਾਵ ਜਾਣਿਆ ਜਾਂਦਾ ਹੈ, ਪੂਰਿਆਂ ਗੁਰਾਂ ਦੇ ਸ਼ਬਦ ਕਰਕੇ ਸੰਜਾਪੈ ਪਛਾਣਿਆ ਜਾਂਦਾ ਹੈ। ਜਿਨ ਪੀ ਆਸੇ ਈਤ ਪਤਾਸੇ ਸੱਚੇ ਸੱਚ ਅਗਾਵਣਿਆ। ਜਿਨ੍ਹਾਂ ਨੇ ਸਤਿਗੁਰੂ ਕੋਲੋਂ ਨਾਮ ਅੰਮ੍ਰਿਤ ਪੀਤਾ, ਉਹ ਜਗਤ ਦੇ ਪਦਾਰਥਾਂ ਵੱਲੋਂ ਤ੍ਰਿਪਤਾਸਿਆ ਤੋਂ ਭਾਵ ਰੱਜ ਗਏ ਨੇ, ਰੱਜ ਆਉਂ ਗਏ ਨੇ। ਜਦ ਵਧੀਆ ਚੀਜ਼ ਮਿਲ ਗਈ ਫਿਰ ਮਾੜੀ ਕਿਉਂ ਲੈਣੀ, ਉਹਨਾਂ ਚੀਜ਼ਾਂ ਵੱਲ ਕੋਈ ਦੇਖਦਾ ਵੀ ਨਹੀਂ ਜਦੋਂ ਚੰਗੀ ਚੀਜ਼ ਮਿਲ ਜੇ ਖਾਣ ਨੂੰ। ਜਦੋਂ ਨਾਮ ਰਾਸੀ ਆ ਗਿਆ ਫਿਰ ਪਦਾਰਥ ਫਿੱਕੇ ਫਿੱਕੇ ਲੱਗਦੇ ਨੇ ਸਾਰੇ। ਅਤੇ ਨਿਸ਼ਚੇ ਸਹਿਤ ਸੱਚ ਨਾਮ ਨੂੰ ਜਪ ਕੇ ਸਾਰੇ ਜਿਹੜੇ ਸਵਰਗ ਆਦਿਕ ਨੇ ਇਹਨਾਂ ਦੇ ਪਦਾਰਥਾਂ ਵੱਲੋਂ ਅਗਾਵੜਿਆਂ ਤੋਂ ਭਾਵ ਰੱਜ ਗਏ ਨੇ। ਸਵਰਗਾਂ ਦੇ ਪਦਾਰਥ ਵੀ ਬਹੁਤ ਵਧੀਆ ਹੁੰਦੇ ਨੇ। ਇੱਥੇ ਲੋਕ ਕਹਿੰਦੇ ਬਾਹਰਲੇ ਉੱਥੇ ਕਹਿਣਗੇ ਸਵਰਗਾਂ ਸਵਰਗ, ਬਾਹਰ ਤਾਂ ਸਵਰਗ ਹੈ, ਕਦੇ ਸਵਰਗ ਦੇਖਿਆ? ਇੱਥੋਂ ਵਾਲਾ ਬੰਦਾ ਜੇ ਕਿਤੇ ਸਵਰਗ ਚਲਾ ਜਾਵੇ ਮੁੜੇ ਹੀ ਨਾ ਉੱਥੋਂ, ਇੰਨਾ ਸੁੱਖ ਅਤੇ ਇੰਨਾ ਆਰਾਮ। ਪਰ ਜੇ ਕਿਤੇ ਸੱਚਖੰਡ ਚਲਿਆ ਜਾਵੇ ਉੱਥੋਂ ਤਾਂ ਮੁੜਨਾ ਹੀ ਕੀ ਕਿਸੇ ਨੇ, ਬਹੁਤ ਉੱਥੇ ਆਨੰਦ ਜ਼ਿਆਦੇ ਹੈ ਸੱਚਖੰਡ 'ਚ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤਿਸ ਕਰ ਸਹਿਜਾ ਸੋਈ ਸੁਹੇਲਾ, ਆਨੰਦ ਵਿਨੋਦ ਕਰੇ ਸਦ ਕੇਲਾ। ਉਹਦੇ ਅੰਤਕਰਨ ਰੂਪ ਘਰ ਦੇ ਵਿੱਚ ਸਹਿਜਾ ਹੈ ਕਿ ਗਿਆਨ ਹੈ, ਇਸ ਲਈ ਉਹ ਸੁਖੀ ਹੈ। ਸੁਹੇਲਾ ਤੋਂ ਭਾਵ ਆਨੰਦਦਾਇਕ, ਜਿਹੜੇ ਵਿਨੋਦ ਕੌਤਕਾਂ ਦੇ ਕਰਨ ਵਾਲਾ ਜੋ ਵਾਹਿਗੁਰੂ ਹੈ ਉਹਦੇ ਵਿੱਚ ਉਹ ਸਦਾ ਹੀ ਕੇਲਾ ਹੁੰਦਾ, ਖੁਸ਼ੀਆਂ ਕਰਦਾ ਹੈ। ਆਨੰਦ ਵਿਨੋਦ ਕਰੇ ਸਦ ਕੇਲਾ, ਤਿਸ ਘਰ ਸਹਿਜਾ ਸੋਈ ਸੁਹੇਲਾ। ਉਹਦੇ ਘਰ 'ਚ ਗਿਆਨ ਹੈ, ਸਹਿਜ ਅਵਸਥਾ ਹੈ, ਉਹ ਆਨੰਦ ਮਾਣਦਾ। ਸੋ ਧਨਵੰਤਾ ਸੋ ਵੜਸਾਹਾ ਜੋ ਗੁਰਚਰਨੀ ਮਨ ਲਾਵਣਿਆ। ਉਹ ਧਨ ਵਾਲਾ ਵੀ ਆ, ਵੱਡਾ ਸ਼ਾਹੂਕਾਰ ਵੀ ਆ, ਜੋ ਗੁਰੂ ਸਾਹਿਬ ਦੇ ਚਰਨਾਂ ਨਾਲ ਮਨ ਨੂੰ ਲਾਉਣਾ ਕਰਦਾ। ਸਤਿਗੁਰੂ ਕਿੱਥੇ ਖੜਦੇ? ਪੈਸੇ ਵਾਲੇ ਕੋਲ ਖੜੇ ਦੇਖੇ ਕਦੇ? ਕਿਤੇ ਨਹੀਂ ਖੜਦੇ ਹਨ, ਸਤਿਗੁਰੂ ਸੰਗਤ 'ਚ ਖੜਦੇ ਨੇ। ਸਤਿਗੁਰੂ ਜਿੱਥੇ ਕੋਈ ਬਹੁਤ ਬਾਣੀ ਪੜ੍ਹਦਾ ਉਹਦੇ ਕੋਲ ਖੜੇ ਹੁੰਦੇ ਨੇ, ਜਾਂ ਫਿਰ ਇਹ ਮੇਰਾ ਮੇਰ ਕਰਦੇ ਆਪਣੀ, ਇਹ ਸਾਰਾ ਤੂੰ ਮੈਨੂੰ ਯਾਦ ਕਰਦਾ, ਮੇਰੀ ਬਾਣੀ ਪੜ੍ਹਦਾ। ਹੋਰਾਂ ਕੋਲ ਨਹੀਂ ਖੜਦੇ, ਉਹ ਕਹਿੰਦੇ ਆਪਣੀ ਪਰਲਭ ਦੇ ਅਨੁਸਾਰ ਖਾਈ ਜਾਣ, ਸਾਨੂੰ ਉਹਨਾਂ ਨਾਲ ਕੀ ਹੈ, ਕੋਈ ਮਤਲਬ ਨਹੀਂ। ਪਹਿਲੋਂ ਦੇ ਤੈਂ ਰਿਜਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਇਹ ਵਾਹਿਗੁਰੂ ਤੁਸਾਂ ਪਹਿਲਾਂ ਜੀਆਂ ਦੇ ਉਤਪੰਨ ਹੋਣ ਤੋਂ ਪਹਿਲਾਂ ਹੀ ਇੱਥੇ ਰਿਜਕ ਪਹੁੰਚਾਇਆ। ਜੀ ਜੰਤ ਬਾਅਦ 'ਚ ਪੈਦਾ ਹੁੰਦੇ ਨੇ, ਪਹਿਲਾਂ ਜਨਮ ਤੋਂ ਪਹਿਲਾਂ ਹੀ ਸਾਰਾ ਇੰਤਜ਼ਾਮ ਕੀਤਾ। ਪਹਿਲਾਂ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਮਾਤਾ ਦੇ ਜਨਮ ਲੈਂਦਿਆਂ ਸਾਰ ਹੀ ਅਸਥਾਂ 'ਚੋਂ ਦੁੱਧ ਆ ਜਾਂਦਾ ਜੀਵ ਨੂੰ, ਕਿੱਡਾ ਵਧੀਆ ਇੰਤਜ਼ਾਮ ਕਰਦਾ। ਪੇਟ ਦੇ ਅੰਦਰ ਨਾੜੂਏ ਦੇ ਰਾਹੀਂ ਰੋਟੀ ਪਹੁੰਚਾ ਦਿੰਦਾ, ਭਾਵ ਖੁਰਾਕ ਪਹੁੰਚਾਈ ਜਾਂਦਾ, ਕਿੱਡਾ ਤੇਰਾ ਇੰਤਜ਼ਾਮ। ਪੱਥਰਾਂ ਦੇ ਅੰਦਰ ਕੀੜੇ ਨੂੰ ਰੋਟੀ ਦੇ ਦਿੰਦਾ, ਹਾਲਾਂਕਿ ਪੱਥਰ ਦੇ ਅੰਦਰ ਜਾਣ ਨੂੰ ਥਾਂ ਨਹੀਂ ਕਿਸੇ ਪਾਸਿਓਂ, ਪੱਥਰ ਬੰਦ ਹੈ ਚਾਰੇ ਪਾਸਿਓਂ, ਉਹਦੇ ਵਿੱਚ ਕੀੜਾ ਸਾਹ ਪਤਾ ਨਹੀਂ ਕਿਵੇਂ ਲੈਂਦੇ, ਇਹ ਸਿਸਟਮ ਨਹੀਂ ਪਤਾ ਲੱਗਿਆ ਉਹਦਾ। ਵਿੱਚ ਸੱਕਰ ਜੀ ਪਈ ਹੁੰਦੀ ਉਹਦੇ 'ਚ, ਕਿਉਂਕਿ ਦੇਖਿਆ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਧਾਰੀਵਾਲ ਦੇ ਕੋਲ ਦੀ ਲੰਘ ਰਹੇ, ਮਜ਼ਦੂਰ ਪੱਥਰ ਕੱਟ ਰਹੇ ਸੀ, ਉਹਦੇ ਦੋ ਫਾੜ ਜਿਹਾ ਹੋਇਆ ਪੱਥਰ, ਖੜ ਗਏ ਸਿੰਘਾਂ 25 ਸਿੰਘ ਨਾਲ ਹੁੰਦੇ ਸੀ, ਕੋਲ ਖੜਾ ਕੇ ਕਹਿੰਦੇ ਉੱਥੋਂ ਦਿਖਾਈਏ। ਕਹਿੰਦੇ ਆ ਪੜ੍ਹਦੇ ਆ ਨਾ, ਸੈਲ ਪੱਥਰ ਮੈਂ ਜੰਤ ਪਾਏ ਤਾਂ ਕਰ ਕਾਗਿਆ ਕਰ ਧਰਿਆ, ਆਹ ਦੇਖੋ ਕੀੜਾ ਪੱਥਰ 'ਚੋਂ ਨਿਕਲਿਆ, ਇਹ ਹੈ ਕੋਈ ਰਾਹ ਚਾਰੇ ਪਾਸੇ। ਉਹਦੇ ਦੁਆਲੇ ਦੁਆਲੇ ਕੋਈ ਮਿੱਠੀ ਮਿੱਠੀ ਚੀਜ਼ ਸੀ ਸੱਕਰ ਵਰਗੀ, ਚੱਕ ਕੇ ਦੇਖੀ ਤਾਂ ਦੇਖਿਆ ਬਹੁਤ ਮਿੱਠੀ। ਕਹਿੰਦੇ ਦੇਖੋ ਪਰਮਾਤਮਾ ਨੇ ਪੱਥਰ ਦੇ ਵਿੱਚ ਸੱਕਰ ਪੈਦਾ ਕਰਤੀ ਮਿੱਠੀ ਇਹਦੇ ਵਾਸਤੇ, ਅਤੇ ਸਾਹ ਕਿਵੇਂ ਲੈਂਦਾ ਇਹ ਤਾਂ ਰੱਬ ਹੀ ਜਾਣੇ। ਇਸ ਕਰਕੇ ਪਰਮਾਤਮਾ ਦੀ ਲੀਲਾ ਪਰਮਾਤਮਾ ਹੀ ਜਾਣਦਾ। ਇਹ ਮੱਛੀਆਂ ਪਾਣੀ 'ਚ ਰਹੇ, ਬੰਦਾ ਪਾਣੀ 'ਚ ਵੜ ਜੇ ਮਰ ਜਾਂਦਾ ਪਰ ਮੱਛੀ ਨਹੀਂ ਮਰਦੀ, ਪਰ ਮੱਛੀ ਨੂੰ ਆਕਸੀਜਨ ਪਾਣੀ 'ਚੋਂ ਹੀ ਮਿਲ ਜਾਂਦੀ ਹੈ, ਉੱਥੇ ਵੀ ਕੋਈ ਇੰਤਜ਼ਾਮ ਕੀਤਾ ਹੀ ਹੋਣਾ ਪਰਮਾਤਮਾ ਨੇ। ਪਹਿਲਾਂ ਰਿਜਕ ਦੇ ਕੇ ਬਾਅਦ 'ਚ ਜੀਵ ਨੂੰ ਪੈਦਾ ਕਰਦਾ ਦੁਨੀਆਂ 'ਚ। ਤੁਧ ਜੇ ਵੜਦਾਤਾ ਅਵਰਨਾ ਸੁਆਮੀ, ਲਵੈ ਨਾ ਕੋਈ ਲਾਵਣਾ ਲਾਵਣਿਆ। ਮਹਾਰਾਜ ਕਹਿੰਦੇ ਸੁਆਮੀ ਤੇਰੇ ਜਿੱਡਾ ਵੱਡਾ ਹੋਰ ਕੋਈ ਦਾਤਾ ਨਹੀਂ, ਕਿਉਂਕਿ ਆਪ ਜੀ ਦੇ ਸਦਰਸ਼ ਕੋਈ ਹੈ ਹੀ ਨਹੀਂ ਹੋਰ ਤੁਹਾਡੇ ਵਰਗਾ ਸੁਆਮੀ ਦਾਤਾ ਮਾਲਕ। ਜਿਸ ਤੂੰ ਤੁੱਠਾ ਸੋ ਤੁਧ ਧਿਆਏ, ਸਾਧ ਜਨਾ ਕਾ ਮੰਤਰ ਕਮਾਏ, ਜਿਹਦੇ ਉੱਤੇ ਤੁਸੀਂ ਪ੍ਰਸੰਨ ਹੁੰਦੇ ਹੋ ਤੈਨੂੰ ਧਿਆਉਂਦਾ, ਉਹ ਸੰਤ ਜਨਾਂ ਦੇ ਮੰਤਰ ਨੂੰ ਕਮਾਉਂਦਾ, ਭਾਵ ਉਹਨਾਂ ਦੇ ਦਿੱਤੇ ਉਪਦੇਸ਼ ਨੂੰ ਕਮਾਉਂਦਾ। ਸੰਤ ਜਨ ਬਣੇ ਤੇਰੀ ਕਿਰਪਾ ਨਾਲ ਅਭਿਆਸ ਕਰਕੇ। ਇੱਕ ਕੋਈ ਵੀ ਦੁਨੀਆਂ ਦੇ ਅੰਦਰ ਗੋਲੀ ਜਿਹੜੀ ਆ, ਸ਼ੂਗਰ ਦੀ ਦਵਾਈ ਆ, ਚਾਹੇ ਉਹ ਸਿਰ ਦਰਦ ਦੀ ਗੋਲੀ ਆ, ਚਾਹੇ ਉਹ ਕੋਈ ਹੋਰ ਬਿਮਾਰੀਆਂ ਦੀ ਦਵਾਈ ਆ, ਉਹਦੇ 'ਤੇ ਐਕਸਪੈਰੀਮੈਂਟ ਕਰਦਿਆਂ 30-30 ਸਾਲ ਲੱਗਦੇ, 20-20 ਸਾਲ ਲੱਗਦੇ, 50 ਸਾਲ ਲੱਗਦੇ, ਤਾਂ ਕਿਤੇ ਇੱਕ ਗੋਲੀ ਬਣਦੀ, ਇੱਕ ਕੈਪਸੂਲ ਤਿਆਰ ਹੁੰਦਾ, ਇੰਜੈਕਸ਼ਨ ਬਣਦਾ। ਜਿਹਨੇ ਉਹਦੇ 'ਤੇ ਮਿਹਨਤ ਕੀਤੀ ਆ, ਸਾਇੰਸਦਾਨ ਨੇ, ਡਾਕਟਰ ਨੇ, ਉਹਦੇ ਤਾਂ 30 ਸਾਲ ਲੱਗ ਗਏ ਅਤੇ ਆਪਣਾ ਦਰਦ ਹਟ ਗਿਆ 2 ਮਿੰਟ 'ਚ, ਸਿਰ ਦਰਦ ਹਟ ਵੀ ਗਿਆ, ਵੀ ਗੋਲੀ ਬੜੀ ਜ਼ਬਰਦਸਤ ਆ। ਉਹਦੇ ਮਗਰ 30 ਸਾਲ ਦੀ ਮਿਹਨਤ ਖੜੀ ਆ ਉਹਦੀ, ਐਵੇਂ ਗੋਲੀ ਜ਼ਬਰਦਸਤ ਨਹੀਂ ਬਣੀ ਉਹ। ਸੋ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਜਿਹੜਾ ਹੈ, ਜਿਵੇਂ ਸਾਇੰਸਦਾਨ ਹੈ, ਪ੍ਰੋਫੈਸਰ ਹੈ, ਡਾਕਟਰ ਹੈ, ਇੱਧਰ ਜਿਹੜੇ ਗੁਰੂ ਘਰ ਦੇ ਆਤਮਕ ਸਾਇੰਸਦਾਨ ਨੇ, ਉਹ ਸੰਤ ਮਹਾਤਮਾ ਹੁੰਦੇ ਨੇ। ਉਹਨਾਂ ਦੀ ਕਮਾਈ ਕਈ ਕਈ 100 ਜਨਮਾਂ ਦੀ ਹੁੰਦੀ, ਸਾਰੀ ਜ਼ਿੰਦਗੀ ਉਹਨੇ ਇੰਨੀ ਕਮਾਈ ਕੀਤੀ। ਹੁਣ ਜਦੋਂ ਸਾਰਾ ਐਕਸਪੈਰੀਮੈਂਟ ਉਹ ਕਰ ਚੁੱਕਿਆ, ਆਪੇ ਉਹਦੇ ਕੋਲ ਜਾਂਦੇ ਹਾਂ, ਆਹ ਅਸੀਂ ਕਿੱਦਾਂ ਕਰਨਾ ਜੀ, ਕਹਿੰਦੇ ਤੂੰ ਆਹ ਕੰਮ ਕਰ ਲੈ। ਉਹਨੇ ਦੱਸਿਆ ਤਾਂ ਉਹ ਥੋੜ੍ਹੇ ਚਿਰ 'ਚ ਹੀ ਪ੍ਰਾਪਤੀ ਹੋ ਗਈ। ਕਹਿੰਦੇ ਮਹਾਤਮਾ ਜੀ, ਤੁਸੀਂ 50 ਸਾਲ ਭਗਤੀ ਕੀਤੀ, ਤੁਹਾਨੂੰ 50 ਸਾਲਾਂ 'ਚ ਰੱਬ ਮਿਲਿਆ, ਆਹ ਸਾਨੂੰ 6 ਮਹੀਨੇ 'ਚ ਕਿਰਪਾ ਹੋ ਗਈ। ਕਹਿੰਦੇ ਕਮਾਈ ਤਾਂ ਮੇਰੀ ਹੋਈ ਲਈ ਤੂੰ, ਮੈਂ ਆਪਣੀ ਜਿਹੜੀ 50 ਸਾਲ ਦੀ ਕਮਾਈ ਸੀ ਉਹਦੇ 'ਚ ਤੈਨੂੰ ਕਿਣਕਾ ਦਿੱਤਾ, ਤਾਂ ਤੈਨੂੰ 6 ਮਹੀਨਿਆਂ 'ਚ ਮਿਲਿਆ। 50 ਸਾਲ ਉਹ, 6 ਮਹੀਨੇ ਤੇਰੇ, 50 ਸਾਲ 6 ਮਹੀਨੇ ਗਿਣ, ਨਾ ਕਿ ਇਕੱਲੇ 6 ਮਹੀਨੇ ਗਿਣ। ਜਿਹੜੀ ਕਮਾਈ ਕੀਤੀ ਆ ਮਹਾਰਾਜ ਗੁਰੂ ਨਾਨਕ ਸਾਹਿਬ ਨੇ, 36 ਯੁੱਗ ਵਰਤਿਆ ਗੁਬਾਰਾ, ਤਾੜੀ ਲਾਈ ਸਿਰਜਣ ਹਾਰ ਹੈ, 36 ਯੁੱਗ ਤੱਕ ਅੰਧਕਾਰ ਵਰਤਿਆ ਰਿਹਾ ਦੁਨੀਆਂ 'ਚ। ਦੁਨੀਆਂ ਤਾਂ ਹੈ ਹੀ ਨਹੀਂ ਸੀ ਉਦੋਂ, ਪਹਿਲਾਂ ਜਦੋਂ ਇੱਥੇ ਕੁਛ ਵੀ ਨਹੀਂ ਸੀ, ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। 36 ਯੁੱਗ ਜਦੋਂ ਗੁਰੂ ਨਾਨਕ ਸਾਹਿਬ ਨੇ, ਗੁਰੂ ਨਾਨਕ ਸਾਹਿਬ ਕਿਤੇ ਇਹ ਥੋੜ੍ਹੀ ਵੀ ਹੁਣੇ ਆਏ ਨੇ, ਗੁਰੂ ਨਾਨਕ ਸਾਹਿਬ ਤਾਂ ਸਦਾ ਸਦੀਵ ਨੇ, ਪਰਮਾਤਮਾ ਆਪ ਹੀ ਆ। ਤਾਂ ਮਹਾਰਾਜ ਨੇ 36 ਯੁੱਗ ਵਾਹਿਗੁਰੂ ਮੰਤਰ ਦਾ ਅਭਿਆਸ ਕਰਕੇ ਫਿਰ ਕਲਯੁੱਗ ਦੇ ਜੀਵਾਂ ਨੂੰ ਵੰਡਿਆ ਹੈ। ਇਹ ਨਾ ਕਹੋ ਕਿ ਮੈਨੂੰ ਵਾਹਿਗੁਰੂ ਮੰਤਰ ਕਰਕੇ ਥੋੜ੍ਹੇ ਚਿਰ 'ਚ ਪ੍ਰਕਾਸ਼ ਹੋ ਗਿਆ, 1 ਸਾਲ 2 ਸਾਲ 5 ਸਾਲ। 36 ਯੁੱਗ 5 ਸਾਲ ਨਾਲ, 36 ਯੁੱਗ 4 ਸਾਲ। ਉਹ 36 ਯੁੱਗ ਜਿਹੜੀ ਗੁਰੂ ਨੇ ਕਮਾਈ ਕੀਤੀ ਉਹ ਕਿੱਧਰ ਜਾਣੀ ਹੈ? ਸੰਤਾਂ ਮਹਾਤਮਾ ਨੇ ਜਿਹੜੀ ਇੰਨੀ ਕਮਾਈ ਕੀਤੀ ਹੁੰਦੀ ਹੈ, ਉਹ ਐਕਸਪੈਰੀਮੈਂਟ ਤੋਂ ਆਪਾਂ ਨੂੰ ਬਹੁਤ ਸੌਖਾ ਹੀ ਦੱਸ ਦਿੰਦੇ ਨੇ ਜਿੱਥੇ ਆਪ ਤਜਰਬਾ ਕਰਨਾ। ਜਿਹੜੇ ਹੇਮਕੁੰਡ ਸਾਹਿਬ ਪਹਿਲੀ ਵਾਰ ਪਹੁੰਚੇ ਸੀ, ਹੌਲਦਾਰ ਮੋਦਨ ਸਿੰਘ ਹੁਣੀ, ਬੜਾ ਟਾਈਮ ਲੱਗਿਆ, ਦਰਖਤਾਂ ਨੂੰ ਵੱਢ ਵੱਢ ਕੇ ਰਸਤਾ ਬਣਾ ਕੇ, ਪਤਾ ਨਹੀਂ ਸਾਲ ਹੀ ਲੱਗ ਗਿਆ ਹੁਣ ਪਹੁੰਚਦਿਆਂ ਨੂੰ। ਹੁਣ ਆਪਣੇ ਵਰਗਾ ਹੇਮਕੁੰਡ ਸਾਹਿਬ ਤੋਂ 1:30 'ਚ ਮੁੜ ਜਾਵੇ, ਆਪਦੀ ਗੱਡੀ ਹੋਵੇ ਨਾ, ਤੜਕੇ ਨਿਕਲੇ 4 ਵਜੇ, ਮੁੜ ਸਕਦਾ ਵਾਪਸ ਬੰਦਾ ਜੇ ਮੁੜਨਾ ਚਾਹੇ ਤਾਂ, ਪਰ ਥੱਕ ਜਾਂਦਾ ਬਹੁਤ। ਚਲੋ 2 ਦਿਨ 'ਚ ਮੁੜ ਆਊ, 3 'ਚ ਮੁੜ ਆਊ, ਪਰ ਉਹਨਾਂ ਨੂੰ ਦੇਖੋ ਜਿਹਨਾਂ 1 ਸਾਲ ਲਾਇਆ। ਇਸ ਕਰਕੇ ਜਿਹਨੇ ਪਹਿਲਾਂ ਰਾਹ ਕੱਢਿਆ ਹੁੰਦਾ ਉਹਦੀ ਮਿਹਨਤ ਜ਼ਿਆਦਾ ਹੁੰਦੀ ਆ, ਬਾਕੀ ਬਾਅਦ ਵਾਲਿਆਂ ਨੂੰ ਤਾਂ ਸੁੱਖ ਹੀ ਸੁੱਖ। ਤਾਂ ਸਤਿਗੁਰੂ ਕਹਿੰਦੇ ਜਿਸ ਤੂੰ ਤੁੱਠਾ ਸੋ ਤੁਦ ਧਿਆਏ ਜੀ ਤੇ ਪ੍ਰਸੰਨ ਹੋਇਆ, ਉਹ ਪਹਿਲਾਂ ਤੈਨੂੰ ਧਿਆਇਆ, ਮਿਹਨਤ ਕੀਤੀ, ਤੈਨੂੰ ਪ੍ਰਾਪਤ ਕੀਤਾ, ਅਭਿਆਸ ਕੀਤਾ, ਜਾਗਿਆ, ਭੁੱਖਾ ਰਿਹਾ, ਕਈ ਕੁਛ ਕਰਕੇ ਜਦੋਂ ਉਹਨੂੰ ਪ੍ਰਾਪਤੀ ਹੋ ਗਈ, ਫਿਰ ਉਹਦੇ ਕੋਲ ਜਦੋਂ ਕੋਈ ਬੰਦਾ ਗਿਆ, ਕਹਿੰਦੇ ਜੀ ਪ੍ਰਮਾਤਮਾ ਹੈ? ਕਹਿੰਦੇ ਦਿਖਾ ਸਕਦੇ ਹੋ? ਕਹਿੰਦੇ ਬੈਠ, 2 ਘੰਟੇ 'ਚ ਦਿਖਾਉਂਦੇ, ਸੈਕਿੰਡ 'ਚ ਵੀ ਦਿਖਾ ਦਿੰਦੇ ਆ। ਫਿਰ 7 ਜਨਾਂ ਕਾ ਮੰਤਰ ਕਮਾਏ, ਕਹਿੰਦੇ ਉਹਨਾਂ ਦੀ ਜਿਹੜਾ ਮੰਤਰ ਉਪਦੇਸ਼ ਹੈ ਨਾ, ਉਹ ਕਮਾਓ। ਉਹਨਾਂ ਨੇ ਸੌਖਾ ਜਿਹਾ ਰਸਤਾ ਦੱਸ ਦਿੱਤਾ, ਆਹ ਤਰੀਕਾ ਕਰ ਲੈ, ਸਾਰੀ ਜ਼ਿੰਦਗੀ 'ਚ ਮੈਨੂੰ ਆਹ ਤਰੀਕਾ ਸਭ ਤੋਂ ਵਧੀਆ ਲੱਗਿਆ। ਆਪ ਤਰੈ ਸਗਲੇ ਕੁਲ ਤਾਰੇ, ਤਿਸ ਦਰਗਹਿ ਠਾਕ ਨਾ ਪਾਵਣਿਆ। ਉਹ ਆਪ ਤਰਦਾ, ਸਾਰੀਆਂ ਕੁਲਾਂ ਨੂੰ ਤਾਰ ਲੈਂਦਾ, ਉਹਨੂੰ ਦਰਗਾਹ ਵਿੱਚ ਕੋਈ ਰੋਕ ਨਹੀਂ ਸਕਦਾ, ਰੁਕਾਵਟ ਨਹੀਂ ਪੈਂਦੀ ਉਹਨੂੰ, ਇੰਨਾ ਉੱਚਾ ਹੋ ਜਾਂਦਾ। ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਅਤ ਮੂਚੋ ਮੂਚਾ। 131 ਅੰਗ 'ਤੇ ਦੱਸਦੇ ਨੇ ਤੂੰ ਸਾਰਿਆਂ ਤੋਂ ਵੱਡਾ ਹੈ, ਉੱਚੇ ਬ੍ਰਹਮੇ ਹੁਣੀ ਜਿਹੜੇ ਆ, ਬ੍ਰਹਮਾ ਤੋਂ ਵੱਡਾ ਵਿਸ਼ਨੂੰ ਹੈ, ਉਹ ਤੋਂ ਫਿਰ ਗਾਹਾਂ ਜਾ ਕੇ ਸ਼ਿਵ ਜੀ, ਉਹ ਸਭ ਤੋਂ ਹੀ ਵੱਡਾ ਲੰਬੀ ਉਮਰ ਵਾਲਾ। ਉਹਦੇ ਉੱਤੇ ਮਾਇਆ, ਮਾਇਆ ਤੋਂ ਉੱਤੇ ਕੌਣ ਹੈ ਫਿਰ ਤੁਸੀਂ? ਤੂੰ ਬੇਅੰਤ ਹੈ ਅਤੇ ਬਹੁਤ ਮੂਚੋ ਮੂਚਾ ਹੁੰਦਾ, ਵਿਸਥਾਰ ਵਾਲਾ ਹੈ। ਸਿਮਲ ਰੁੱਖ ਸਰਾਏ ਰਾਤ ਦੀਰਘ ਅਤ ਮੁੱਚ, ਮੁੱਚ ਹੁੰਦਾ ਫੈਲਿਆ ਹੋਇਆ, ਜ਼ਿਆਦੇ ਪਸਾਰੇ ਵਾਲਾ। ਹਉ ਕੁਰਬਾਣੀ ਤੇਰੇ ਵੰਜਾ, ਨਾਨਕ ਦਾਸ ਦਸਾਵਣਿਆ। ਮਹਾਰਾਜ ਕਥਨ ਕਰਦੇ ਵਾਹਿਗੁਰੂ ਮੈਂ ਆਪ ਜੀ ਤੋਂ ਬਲਿਹਾਰ ਵੰਜਾ ਤੋਂ ਭਾਵ ਜਾਂਦਾ ਹਾਂ। ਹਉ ਕੁਰਬਾਣੀ ਤੇਰੇ ਵੰਜਾ, ਮੰਜਾਂ ਦਾ ਅਰਥ ਹੈ ਜਾਂਦਾ, ਨੰਨੇ ਅੱਖਰ ਦੀ ਵਰਤੋਂ ਕੀਤੀ ਮਹਾਰਾਜ ਨੇ। ਮੈਂ ਆਪਦੇ ਦਾਸਾਂ ਦਾ ਦਾਸ ਹਾਂ ਜੀ, ਫਿਰ ਵੀ ਨਹੀਂ ਵੱਡੇ ਬਣੇ, ਵੱਡੇ ਬਣਨ 'ਚ ਘਾਟਾ ਜੀ, ਫਿਰ ਵੀ ਸੇਵਾਦਾਰ ਹੀ ਬਣ ਜਾਓ। ਕਿਉਂਕਿ ਸੇਵਕ ਦਾ ਇੱਕ ਤਾਂ ਤੁਹਾਡੇ ਉਹ ਸੇਵਕ ਹੈ, ਇਹ ਤੁਹਾਨੂੰ ਸਚੌਰ ਕਰਦੇ, ਕੋਈ ਤੁਹਾਨੂੰ ਪ੍ਰਕਾਸ਼ ਕਰਦੇ ਨੇ, ਕੋਈ ਪਾਠ ਕਰਦੇ ਨੇ, ਕੋਈ ਕੀਰਤਨ ਕਰਦੇ ਨੇ, ਅਸੀਂ ਤਾਂ ਉਹਨਾਂ ਦੇ ਜੋੜੇ ਝਾੜਨ ਵਾਲੇ ਹਾਂ ਜੀ। ਤੁਹਾਡੀ ਜਿਹੜੀ ਸੰਗਤ ਇੰਨਾ ਇੰਨਾ ਚਿਰ ਬਹਿ ਕੇ ਸੁਣਦੀ, ਅਸੀਂ ਤਾਂ ਉਹਨਾਂ ਦੇ ਜੋੜੇ ਝਾੜਨ ਵਾਲੇ ਸੇਵਾਦਾਰ ਹਾਂ ਜੀ। ਇੰਨੀ ਨਿਮਰਤਾ ਸਿੱਖਣੀ ਪੈਂਦੀ ਹੈ, ਵਾਕਈ ਕਰਨਾ ਵੀ ਇੱਦਾਂ ਹੀ ਪੈਂਦਾ। ਜੇ ਨੀਵੇਂ ਨਹੀਂ ਹੋਵਾਂਗੇ ਫਿਰ ਨਹੀਂ ਮਿਲਣਾ ਕੁਛ। ਜਦ ਤੱਕ ਸੰਗਤ ਦੇ ਜੋੜੇ ਨਹੀਂ ਝਾੜਦੇ, ਝਾੜੂ ਨਹੀਂ ਦਿੰਦੇ, ਜੂਠੇ ਭਾਂਡੇ ਨਹੀਂ ਮਾਂਜਦੇ, ਕਰਨਾ ਤਾਂ ਮਨ ਨੂੰ ਨੀਵਾਂ, ਜਿਵੇਂ ਮਰਜ਼ੀ ਕਰ ਲਓ ਸੇਵਾ। ਪੁਰਾਣੇ ਟਾਈਮ 'ਚ ਜ਼ਿਮੀਂਦਾਰ ਜਾਂਦੇ ਸੀ ਤਰਖਾਣ ਕੋਲ ਸਵੇਰੇ ਸਵੇਰੇ, ਐਂ ਥੋੜ੍ਹਾ ਜਿਹਾ ਸੇਵਾ ਕਰਦੇ। ਉਹ ਜਿਹੜਾ ਹਲ ਦਾ ਫਾਲਾ ਹੁੰਦਾ ਸੀ, ਤਾਹਾਂ ਨੂੰ ਚੱਕਿਆ ਜਾਂਦਾ ਸੀ, ਚੰਗੀ ਤਰ੍ਹਾਂ ਡੂੰਘਾ ਨਹੀਂ ਚੱਲਦਾ, ਫਿਰ ਉਹਨੂੰ ਥੋੜ੍ਹਾ ਜਿਹਾ ਸੇਵਾ ਕਰਨ ਤੋਂ ਭਾਵ ਨੀਵਾਂ ਕਰ ਦਿੰਦਾ। ਸੇਵਾ ਦਾ ਅਰਥ ਹੈ ਨੀਵਾਂ, ਨਿਮਰਤਾ 'ਚ ਆ ਜਾਣਾ, ਦਾਸਾ ਭਾਵ ਧਾਰ ਲੈਣਾ। ਸੋ ਇਹ ਸ਼ਬਦ ਦੀਆਂ ਪਹਿਲੀਆਂ ਚਾਰ ਪੌੜੀਆਂ ਜਗਿਆਸੂ ਵੱਲੋਂ ਗੁਰੂ ਸਾਹਿਬ 24 ਪ੍ਰਸ਼ਨ ਸਰਵਣ ਕਰਵਾਉਂਦੇ ਨੇ। ਸੋ ਇਸ ਕਰਕੇ ਇਹ ਅਗਲਾ ਸ਼ਬਦ ਜਿਹੜਾ ਪ੍ਰਾਰੰਭ ਹੋਣਾ, ਪਰ ਸਮਾਂ ਨਹੀਂ ਹੈ, ਕੱਲ੍ਹ ਨੂੰ ਸਤਿਗੁਰੂ ਬਖਸ਼ਿਸ਼ ਕਰਨਗੇ। ਪਾਵਨ ਪਵਿੱਤਰ ਉਪਦੇਸ਼ 35 ਸ਼ਬਦਾਂ ਤੱਕ ਹੀ ਸਰਵਣ ਕੀਤਾ। ਅਗਲਾ ਸ਼ਬਦ ਜਿਹੜਾ ਹੈ, ਜਿਹਦੇ 'ਚ 24 ਪ੍ਰਸ਼ਨ ਨੇ ਅਤੇ ਗਾਹਾਂ ਚਾਰ ਪੌੜੀਆਂ 'ਚ ਉੱਤਰ ਦੇਣਗੇ, ਉਹ ਆਪਾਂ ਪੰਜਵੇਂ ਪਾਤਸ਼ਾਹ ਦਾ ਸ਼ਬਦ ਕੱਲ੍ਹ ਹੀ ਸਰਵਣ ਕਰਾਂਗੇ। ਹੁਣ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਨਾਲ ਸਫਲਾ ਹੋਇਆ। ਬਹੁਤ ਸੁੰਦਰ ਉਪਦੇਸ਼ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ। ਜੇ ਸਿੱਖ ਇਸ ਉਪਦੇਸ਼ 'ਤੇ ਚੱਲ ਪਵੇ, ਉਹ ਕਦੇ ਨਾ ਤਾਂ ਹਾਰੇਗਾ, ਨਾ ਕਿਸੇ ਦੇ ਅੱਗੇ ਝੁਕੇਗਾ, ਫਿਰ ਭਾਵ ਕਹਿਣ ਤੋਂ ਨਕਲੀ ਗੁਰੂਆਂ ਦੇ ਅੱਗੇ, ਫਿਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਗੁਰੂ ਦਾ ਹੀ ਬਣ ਜਾਵੇਗਾ।
ਵਾਹਿਗੁਰੂ ਵਾਹਿਗੁਰੂ ਵਾ ਵਾਹਿਗੁਰੂ ਵਾ